ਪਾਪ ਹੁਣ ਭਾਗ ਦੂਜਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਨ ਦੇ ਅੰਦਰ ਜਦੋਂ ਤੀਬਰ ਭੁੱਖ ਹੋਵੇਗੀ ਨਾਮ ਦੇ ਪ੍ਰਤੀ, ਤਾਂ ਹੀ ਗੁਰੂ ਦੀ ਬਖਸ਼ਿਸ਼ ਦੁਆਰਾ ਸਾਨੂੰ ਨਾਮ ਦੀ ਪ੍ਰਾਪਤੀ ਹੋਵੇਗੀ। ਪਰ ਆਪਣੇ ਅੰਦਰ ਨਾਮ ਦੀ ਭੁੱਖ ਜਗਾਉਣ ਲਈ ਸਾਡਾ ਕੀ ਉਦਮ ਬਣਦਾ ਹੈ, ਇਸ ਦਾ ਵਿਸਥਾਰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ, ਕਥਾ, ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਆਉਂਦਾ ਅਤੇ ਨਾ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ, ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਘੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ, ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਟ ਜਾਂਦਾ ਹੈ। ਹਾਂਜੀ, ਪਹਿਲੇ ਤਾਂ ਕੋਈ ਅਸਰ ਨਹੀਂ ਆਉਂਦਾ, ਜੇ ਮਾੜਾ ਮੋਟਾ ਕੋਈ ਹਲੋਰਾ ਜਾਂ ਕੋਈ ਵੈਰਾਗ ਆਉਂਦਾ ਵੀ ਹੈ, ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਟ ਜਾਂਦਾ ਹੈ, ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਹਾਂ ਅਤੇ ਉਸੇ ਪੁਰਾਣੇ ਮਨ ਦੇ ਸੁਭਾਵ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁੱਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ। ਮਨ ਮੂਰਖ ਅਜਹੂ ਨਹਿ ਸਮਝਤ ਸਿੱਖਦੇ ਆ ਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈ ਗੁਣੀ ਮਾਇਕੀ ਘੁੰਮਣ ਘੇਰੀ ਵਿੱਚ ਗੋਤੇ ਖਾ ਰਹੇ ਹਾਂ ਅਤੇ ਕੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਕੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕੋਟ ਵਿਘਨ ਤੇ ਸਲਾਗ ਤੇ ਜਿਸਨੂੰ ਵਿਸਰੈ ਨਾ, ਨਾਨਕ ਅੰਨ ਦਿਨ ਬਿਲਪ ਤੇ ਜਿਉਂ ਸੁੰਜੈ ਕਰ ਕਾਉਂ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਫਰੀਦਾ, ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਆ ਨਾਉ, ਇੱਥੇ ਦੁੱਖ ਘਣੇਰਿਆਂ ਅੱਗੇ ਠੌਰ ਨਾ ਠਾਉਂ। ਸੋ ਜਦ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮ੍ਹਾਂ ਦਾ ਠੇਂਗਾ ਲੱਗਦਾ ਹੈ, ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੇ ਹਾਂ। ਦੁੱਖ ਲਾ ਗਏ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਉ। ਸਾਕਤ ਜਮਕੀ ਕਾਣ ਨਾ ਚੁੱਕੇ, ਜਮਕਾ ਡੰਡ ਨਾ ਕਬੂ ਮੂਕੇ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ, ਜਮਕਾ ਜੇਵੜਾ ਕਦੇ ਨਾ ਕਾਟੇ, ਅੰਤੇ ਬਹੁ ਦੁੱਖ ਪਾਇਆ। ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਸੋ ਇਸ ਤਰ੍ਹਾਂ ਜਦੋਂ ਕੋਈ ਰੋਗ ਆ ਜਾਂਦਾ ਹੈ ਸਾਡੇ ਪਾਪਾਂ ਕਰਕੇ ਜਾਂ ਕੋਈ ਦੁੱਖ ਆ ਜਾਂਦਾ ਹੈ, ਤਾਂ ਫਿਰ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ, ਤਾਂ ਅਸੀਂ ਸਤਸੰਗ ਦੁਆਰਾ ਆਤਮਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨਾ ਕਰਨਾ ਸ਼ੁਰੂ ਕਰਦੇ ਹਾਂ। ਪਰ ਜਦ ਦੁੱਖ ਟਲ ਗਿਆ, ਛੇਤੀ ਇਹ ਸਾਰੀ ਕਹਾਣੀ ਫਿਰ ਭੁੱਲ ਜਾਂਦੇ ਹਾਂ ਅਤੇ ਫਿਰ ਉਸੇ ਜਨਮਾਂ ਜਨਮਾਂ ਦੀ ਘੱਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਪੈਂਦੇ ਹਾਂ। ਅਕਾਲ ਪੁਰਖ ਨੇ ਆਪਣੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਕਮ ਸੋਗ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਅਤੇ ਕੱਢਣ ਲਈ ਆਪਣੇ ਦਿਆਲੂ ਬਿਰਧ ਅਨੁਸਾਰ ਸਮੇਂ ਸਮੇਂ ਸਿਰ ਅਵਤਾਰ ਮਹਾਂਪੁਰਖ ਜਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਕ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਵੀ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੇ, ਸਾਧੂ ਸੰਗ ਤਰੀ ਜੈ ਸਾਗਰ ਕਟੀਐ ਜਮਕੀ ਫਾਸਾ ਜੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਕੋਟ ਪਰਾਧ ਮਿਟੈ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ। ਪ੍ਰਭ ਚਿਤ ਆਵੇ ਤਾਂ ਕੈਸੀ ਪੀੜ, ਹਰ ਸੇਵਕ ਨਾਹੀ ਜਮ ਪੀੜ। ਔਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੈ ਰੋਗ ਸੀਤਲ ਮਨ ਪਇਆ। ਸਾਸ ਗਿਰਾਸ ਸਦਾ ਮਨ ਵਸੈ, ਜਮ ਜੋ ਨਾ ਸਕੈ ਤਿਸ। ਮੇਰੇ ਮਨ ਨਾਮ ਨਿਤ ਨਿਤਲੇ, ਜਲਤ ਨਾਈ ਅਗਨ ਸਾਗਰ ਸੂਖ ਮਨ ਤਨ ਦੇ। जिस मन वसे पार ब्रह्म निकट न आवे पीर, उक्तिक तिस्न्या व्यापई जम नहीं आवे नीर। साडा मन बड़ा चंचल अते लाई लग है, जिनी लाई गली उसे नाल उठ चली वाली कहावत अनुसार साडा मन बहुत छेती बार लासर ग्रहण करके ताता सीरा हो जांदा है। असी जन्मा जन्मांतरा तो बेअंत बारले असर ग्रहण करते आए हाँ, ते उना ख्यालां नू दोहरा दोहरा के कोट कोट के अपने अंतशकरण दे स्टोर विच जमा कीता होया है। ते जदों कोई बाहरली उकसाट मिलती है तो अंतशकरण दीआं डूंघीआं तहां विचों पुराणी मानसिक गिलानी दी हवाड़ उभर आउंदी है, ते असी उस मानसिक रंगत दे असर हेठ बेबस करमबद्ध होके अनेकां किस्मां दीआं नीवीआं रुचियां दे शिकार हो जांदे हां, ते जाणदे बुझदे होए पैड़े कर्म जां पाप कमाउंदे हां, क्योंकि अभ्यास इतना कीता है कि असी अपने उस रंगत दे गुलाम बन गए हाँ। जदों अवाड़ निकलती है पता है कम खराब गलत है कर बैठते हाँ। जान बूझ के बावरे तै काज बिगारियो, पाप करत सुकच्यो नहीं ने गर्भ निवारियो। फिर फाई फासे कौआ फिर पछताना अब क्या हुआ। कबीर मन जाने सब बात, जानत ही अवगण करे काहे की कुसलात, हाथ दीप कुएं परे। इस तरह साडे मन दे नीवे ख्यालां नीवियां रुचियां मलीन रंगत मानसिक गिलानी पैड़े कर्म पापां लई असी आप ही जिम्मेवार हाँ, ते इन्हां दा नतीजा भी साडे जीवन नूं भुगतना पैंदा है। साडे नीवे ख्यालां जां रुचियां दा कारण साडी संगत है। संगत सिर्फ इंसानां दी नहीं होंदी बल्कि किताबां ख्यालां जां यादां दी भी संगत होंदी है। बंदियां दी संगत तो लिप्त रह सकदे हाँ, पर साडे अंतशकरण दीआं तहां विचली हवाड़ तों बचिया नहीं जा सकदा। वो तो आपे सहज सुभाए अंदरों ही उभरती है ते साड़ी अरुचियां नू गंदियां करती है। जो जैसी संगत मिले सो तैसो फल खाए। इसे लिए सानू गुरु बाबे ने गुरबाणी द्वारा उच्ची सुची साथ संगत करन दी ताकीद की थी, क्योंकि जो जी संगत करते हैं उसका असर मन ते पैंदा है ते ओही ख्यालां नू असी दोहरांदे हाँ। सो गुरु बाबे ने सानू उच्ची सुची साथ संगत करन दी ताकीद की थी। महा पवित्र साध का संग जिस पेटत लागे प्रवरंग, संतन स्यों मेरी लेवा देवी संतन स्यों व्यवहारा, संतन स्यों हम लाहा खाट यार भगत परे पंडारा। साध संगत के बास बै कलमल सब नसना, प्रभ से ती रंगराते आताते गर्भ न ग्रसना। हो कृपाल स्वामी मेरे संतां संग विहावे, तुदों पुले से जम जम मर दे तिन कदे न चूकन हावे। संत मंडल में हर मन वसे, संत मंडल में दुर्द समनस है, संत मंडल में निर्मल रीत संत संग होए एक परीत। माधो साधु जन देहो मिलाए, देखत दरस पाप सब नास है, पवित्र परम पद पाए। इस दे उल्ट जत साडे अंदरों मलीन ख्याल उठते हैं तो असी उन्हां नूं होर कोड़दे हाँ, होर अभ्यास करते हाँ। इस तरह ये नीवे ख्याल साडे मन दीआं डूंघियाईआं विच होर तस जांदे हन, ते फिर समा पा के साडे अंतशकरण विच वस रस जांदे हन, ते साडा सुभाव जां आचरण ओह जिहा बन जांदा है जो कि मौका मिलण ते हवाड़ दी शकल विच बार प्रगट आउंदा है, जिस द्वारा साडे कर्म जां भाग बणदे हन। सो साडे भाग की हन? साडे अपने ही ख्यालां दे दोहराओ। हर कोई अपने भाग देख सकदा है कि किहो जे उसदे भाग हन। जिहो जे असी ख्याल दोहरा रहे हाँ ओह जिहे अगे जा के साडे भाग बणदे हन। उपरली विचार तो पता लगा कि संगत दे असर ग्रहण करन नाल ही साडे मन नू चंगी जां माड़ी रंगत चढ़दी है। सो संगत कई किस्मां दी हुंदी है, जिहा कि शख्सी संगत है, फिर लिखती संगत है, फिर ख्याली संगत है, बचना दी भी संगत है, निगाह दी संगत है, मुरदियां दी संगत है, इत्यादि। शख्सी अते लिखती आदि संगत दे असरां तो सारे ही वाकफ हन जां तजुर्बा होया होवेगा, पर ख्याली संगत सूखम होण कारण इस तो लोग अणजाण अते बेपरवाह हन। असल विच हर इंसान अपने ख्यालां ते सोचणी अनुसार अपने अंदर चंगी जां माड़ी दुनिया रचदा ते वसाउंदा है। हाँ जी, ख्याली संगत तो असी सारे बेपरवाह हाँ, कहने क्योंकि उसने कर्म दा रूप तां लिता नहीं, उसनूं असी नहीं समझदे कि कोई साडे ते असर करेगा। पर इत्थे देखिए कितना असर है ख्यालां दा। हर एक इंसान ने अपने ख्याल अनुसार अपने अंदर कल्पना दे विच दुनिया बनांदा रहिंदा है, चंगी या माड़ी। जद सानू कोई बंदा चेते आउंदा है तां उस दे चंगे माड़े गुण अवगुण साडे मन दे शीशे उत्ते उगड़ आउंदे हन। जेकर किसी उच्चे जीवन वाले ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਉ ਖੇੜਾ ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ ਨਿਰਾ ਉਸ ਪਾਸੇ ਖਿਆਲ ਕਰਨ ਨਾਲ। ਦੂਜੇ ਪਾਸੇ ਜੇ ਕੋਈ ਮਨਮੁਖ ਚੇਤੇ ਆ ਜਾਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ ਤਾਂ ਫੌਰਨ ਸਾਡਾ ਮਨ ਤਨ ਹਿਰਦਾ ਈਰਖਾ ਦੁਐਤ ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਅਤੇ ਮੱਥੇ ਉੱਤੇ ਟਿਊਣਿਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਤਾਂ ਸਾਡੇ ਸਮੁੱਚੇ ਸਰੀਰ ਨੂੰ ਸਣਕੱਪੜੀ ਕ੍ਰੋਧ ਅਤੇ ਕਿਰਨਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਗੁੱਜੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਸੋ ਸਾਡੀ ਅੰਦਰਲੀ ਇਸ ਖਿਆਲੀ ਦੁਨੀਆਂ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਆਉਂਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆਂ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆਂ ਵਿੱਚ ਦਿਨ ਰਾਤ ਪੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਆਉਂਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆਂ ਦੇ ਨਫ਼ਰਤ ਵੈਰ ਵਿਰੋਧ ਅਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਹਾਂਜੀ, ਜਿਤਨਾ ਆਪਣੇ ਹਿਰਦਿਆਂ ਵਿੱਚ ਇਹ ਐਲਰਜੀ ਵਾਲੇ ਲੋਕਾਂ ਨੂੰ ਵਸਾਵਾਂਗੇ, ਉਹਨਾਂ ਨੂੰ ਦੁਹਰਾਵਾਂਗੇ, ਤਾਂ ਹੋਏਗਾ ਕਿ ਸਾਡਾ ਆਪਣਾ ਮਨ ਮਨੂਰ ਹੋ ਜਾਏਗਾ। ਬਾਹਰਲੀ ਸੰਗਤ ਤੋਂ ਤਾਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਤੁਰਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆਂ ਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰੱਗੋ ਰੇਸ਼ੇ ਵਿੱਚ ਵਸ ਰਹੀ ਹੈ ਅਤੇ ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਇਹ ਅੰਤਰੀਵ ਰੋਸੇ ਗਿਲੇ ਈਰਖਾ ਦੁਐਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ੍ਹ ਕੇ ਅਸੀਂ ਖਾਮ ਖਾਂ ਮਾਨਸਿਕ ਕਲਪਨਾ ਕਲੇਸ਼ ਕਰਿਜਨਾ ਅਤੇ ਸਾੜੇ ਸਹਿੜ ਕੇ ਦੁਖੀ ਹੁੰਦੇ ਰਹਿੰਦੇ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਤਸਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੂਰ ਹੋ ਕੇ ਉੱਚਿਆਂ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਆਮ ਸ਼ਿਕਾਇਤ ਰਹਿੰਦੀ ਹੈ ਕਿ ਗੁਰਬਾਣੀ ਦੀ ਕਥਾ ਵਿਆਖਿਆ ਕੀਰਤਨ ਬਹੁਤ ਸੁਣਦੇ ਹਾਂ, ਮਨ 'ਤੇ ਅਸਰ ਨਹੀਂ ਆਉਂਦਾ। ਕਾਰਣ ਇਹ ਹੈ, ਗਲਤ ਨੀਵੇਂ ਖਿਆਲਾਂ ਨਾਲ ਮਨ ਮਨੂਰ ਹੋ ਚੁੱਕਿਆ ਹੈ। ਸੋ ਮਨੂਰ ਮਨ ਹੋ ਮਨ ਮਨੂਰ ਹੋ ਕੇ ਉੱਚਿਆਂ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਜਾਂਦਾ ਹੈ, ਅਤੇ ਦੂਜੀ ਗੱਲ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਜਾਂਦੀ ਹੈ। ਜੇ ਉਹ ਜਾਂ ਸਾਡਾ ਹੁਣ ਮਨ ਹੈ, ਜੇ ਸਾਡਾ ਮਨ ਹੁਣ ਨਹੀਂ ਟਿਕ ਰਿਹਾ, ਅਗਲੇ ਜਨਮ ਵਿੱਚ ਇਹੀ ਮਨ ਸਾਨੂੰ ਇਹੀ ਅੰਤਸ਼ਕਰਨ ਦੁਬਾਰਾ ਮਿਲੇਗਾ, ਕੋਈ ਨਵਾਂ ਥੋੜ੍ਹੀ ਮਿਲ ਜਾਏਗਾ, ਸਰੀਰ ਹੀ ਨਵਾਂ ਮਿਲਦਾ। ਸੋ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਫਿਰ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ, ਅਤੇ ਜੇ ਕੋਈ ਚੰਗੇ ਖਿਆਲ ਜਾਂ ਪੁੰਨ ਜਾਂ ਚੰਗੇ ਕਰਮ ਕਰਦੇ ਵੀ ਹਾਂ ਤਾਂ ਉਹ ਵੀ ਹੋਮੇ ਵੇੜੇ ਹੀ ਆਉਂਦੇ ਹਨ। ਹੋਮ ਵਿੱਚ ਸਚਿਆਰ ਕੂੜਿਆਰ, ਹੋਮ ਵਿੱਚ ਪਾਪ ਪੁੰਨ ਵਿਚਾਰ। ਮਨ ਦੀ ਰੰਗਤ ਜੇ ਮਲੀਨ ਹੈ, ਕੋਈ ਪਰਉਪਕਾਰ ਕਰ ਲੈਂਦੇ ਉਸਦੇ ਪਿੱਛੇ ਵੀ ਹੋਮੇ ਹੈ। ਹੋਮ ਵਿੱਚ ਨਰਕ ਸੁਰਗ ਅਵਤਾਰ, ਉੱਪਰ ਦਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆਂ ਲਿਪਟੀ ਹੋਈ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਸ ਗੁੱਝੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ, ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਸੋ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਰੇ ਦੈਵੀ ਗੁਣ ਅਤੇ ਆਤਮਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਅਤੇ ਨਾਮ ਤੋਂ ਪੁੱਜਦੀਆਂ ਹਨ, ਅਤੇ ਸਾਰੇ ਅਵਗੁਣ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਤ੍ਰੈਗੁਣੀ ਮਾਇਆ ਦੇ ਹਨੇਰ ਜਾਂ ਭਰਮ ਵਿੱਚੋਂ ਪੁੱਜਦੇ ਹਨ। ਮਾਇਆ ਅਕਾਲ ਪੁਰਖ ਦੇ ਪ੍ਰਕਾਸ਼ ਯਾਨੀ ਨਾਮ ਦੀ ਗੈਰ ਹਾਜ਼ਰੀ ਜਾਂ ਅਣਹੋਣ ਦਾ ਹੀ ਨਾਮ ਹੈ। ਇਸ ਤੋਂ ਸਪਸ਼ਟ ਹੈ ਕਿ ਨਾਮ ਦੇ ਪ੍ਰਕਾਸ਼ ਹੋਣ ਨਾਲ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਂਦਾ ਹੈ, ਅਤੇ ਉਸਦੇ ਲਾਓ ਲਸ਼ਕਰ ਹੋਮੇ ਕਾਮ ਕ੍ਰੋਧ ਲੋਭ ਮੋਹੰਕਾਰ ਅਤੇ ਨਾ ਚੁੱਕਜੇ ਸਾਰੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਵੀ ਖਤਮ ਹੋ ਜਾਂਦੇ ਹਨ ਉਦੋਂ ਜਦੋਂ ਨਾਮ ਦਾ ਪ੍ਰਕਾਸ਼ ਹੋਵੇ। ਮਾਇਆ ਦੇ ਇਸ ਅੰਧ ਗੁਬਾਰ ਅਥਵਾ ਅਨੇਰ ਨੂੰ ਹੀ ਪਰਮ ਕਿਹਾ ਜਾਂਦਾ ਹੈ। ਐਸਾ ਤੈ ਜਗ ਪਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਪਰਮੇ ਪੂਲਾ ਫਿਰੇ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਸਾਧੋ ਇਹ ਜਗ ਪਰਮ ਪੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਦਿਕਾਨਾ। माया मोह कड़े कड़ पचिया बिन नावे परम 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 खपिया। इस परम रूपी माया दे हनेर नू दूर करन लई गुरु बाबे ने गुरबाणी विच ए विधि दसी है। अंतर शब्द मिटिया अज्ञान अंधेरा, परम पै बिनस गए खिन पीतर, अंधकार प्रगटे चानाण, सास सास आराधे नानक सदा सदा जाइए कुर्बान। राम नाम रस चाखिया हर नामा हर तार, कहो कबीर कंचन पया परम गया समुंदर पार। सो इस सारे लेख दियां विचारां विचों एक जरूरी अते दीर्घ चुनौती साढ़े सामने आउंदी है, वो ये है कि जीवन दे हेठ लिखियां पक्खां दा निर्णा करके असी अपने जीवन नू उचेरी चंगेरी सोनेरी अते कल्याण रूपी उच्ची सुची सेध देनी है। साढ़े उद्यम दा पहला कम कि जे अपने जीवन विच चेंज लियाउणा है तब्दीली, तो सब तो पहला कम वो कि इन्हां पक्खां दी चुनौती करके पहला चोण करनी है, ये जिहड़े पक्ख दर्शाए गए हैं, फिर इन्हां नू कमा के अपना जीवन सफला करना है। वो की है, चंगे ख्याल या माड़े ख्याल, चंगियां रुचियां या माड़ियां रुचियां, दैवी कर्म या नीवे कर्म, निर्मल मन या मैला मन, साध संगत या कुसंगत, पुन या पाप, आत्मक मंडल या मायकी मंडल, आत्मक प्रकाश या मायकी परम, आत्मक रस या मायकी अनरस, आत्मक तन या मायकी तन, आत्मक खुशी या मायकी खुशी, स्वर्ग या नरक, जीवन या मौत, गुरमत या मनमत, गुरमुख या मनमुख, अनुभव या दिमागी ज्ञान। इन्हां चों एक दी चोण करनी है। ये चुनौती कीते बगैर साडे जीवन विच कोई परिवर्तन जां तब्दीली नहीं हो सकती। ध्यान देना जी, कोई ये भी चाहे कि मैं टीवी भी देख लां ते मन नाम दा रस भी आ जाए, मैं कारा कोठियां भी बढ़ा लिया ते आत्मक रस आत्मक तन भी प्राप्त हो जाए, मायकी तन या आत्मक तन एक चीज, इसे तरह मायकी खुशी या आत्मक खुशी, चंगे ख्याल या माड़े ख्याल एक पासे, कुसंगत या संगत। जद तक असी चोण करके एक पासे वल नहीं तुरंगे तद तक साढ़े जीवन विच कोई तब्दीली नहीं आ सकती। सो फिर दोहरा दईए कि ये चुनौती कीते बगैर साढ़े जीवन विच कोई परिवर्तन जां तब्दीली नहीं हो सकती, ते साढ़े जीवन दी किश्ती बगैर किसी सेध दे माया दे बिखम अगन शोक सागर दे तूफाना विच गोते खांदे रहेगी। पलच पलच सगली मुई झूठे तंदे, पर आले असी कोई चोण नहीं कीती। सत्संगत भी करते हाँ, कुसंगत भी करते हाँ, सच भी बोलते हाँ नाल झूठ भी बोलते हाँ, अच्छे कर्म भी करते हाँ नाल माड़े कर्म भी करते हाँ। ये चोण आले कीती ने। इस गल का सबूत की है, इस गल का प्रतक सबूत यह है कि इतने पाठ पूजा कर्म धर्म आदि साधन करद्या होया भी साढ़े जीवन विच कोई तब्दीली नहीं आउंदी, ते असी उसे मायकी गिलानी की पुरानी प्रणाली विच ही रुड़े जा रहे। ये आपको अपने मन में देखना है किन्नी कु तब्दीली आई। सो ये चुनौती अनुभवी आत्म ज्ञान वाली विवेक बुद्धि द्वारा ही हो सकती है। निरा पूरा दिमागी ज्ञान सियाणपां ते फिलासफियां सानू होर भी पंबल पूसियां दे अंध गुबार ते परम भुलाव्यां विच फसा देंदियां हन। ये तां सिर्फ वो विवेक बुद्धि जिहड़ी गुरबाणी विच दर्शाई गई है उस द्वारा ही चोण कर सकते हैं। अपनी सियाणपां नाल करांगे तां अपने नजायज़ कर्मां नूं भी जायज़ करार देण दी कोशिश करांगे। सो इस विचार नूं होर खोल के दसण दी कोशिश कीती गई कि मायकी परम भुलावे दा हनेरी सारे दुख कलेश जम जम जेवरी जम डंड आवागमन नरक आदि दा मुढ़ला कारण है, अते असी मायकी गिलानी दे बिखम अगन सोक सागर विच गोते खा रहे हां। दूसरा, आत्म प्रकाश दे चानण नाम विच सदीवी सुख अबनासी खेम प्रीत प्रेम रस चाव खेड़ा ते शांति दा वरतारा। जिस तरह सूरज वल मुंह कीतेआं रोशनी निग जीवन खेड़ा आदि अनेकां गुण सहज ही प्रदान हो जाते हैं अते हनेरे वल अपने आप पिट हो जाती है। इस दे उल्ट सूरज वल पिट कीतियां जां ओले हुंदियां सूरज दे अनेकां गुणा तो वांझा हो जाईदा है ते हनेर दे सारे अवगुण साडे पल्ले पै जाते हैं जिस कारण सानू अनेकां दुख कलेश भुगतने पैंदे हैं। एन ऐसे तरह जद असी नाम दे प्रकाश वल ध्यान याद जां सिमरन करदे हाँ तां साडे अंदर सारे इलाही आत्म गुण सहज ही प्रवेश हो जाते हैं ते सहज ही साडी पिठ अनेर वाल हो जाती है ते अनेर दे सारे अवगुणा तो सहज ही छुटकारा हो जाता है। ਸੋ ਇਹਨਾਂ ਦੋਹਾਂ ਜ਼ਰੂਰੀ ਅਤੇ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ ਜਿਸ ਤੋਂ ਅੱਡ ਅੱਡ ਇੱਕ ਦੂਜੇ ਦੇ ਉਲਟ ਰਾਹ ਨਿਕਲਦੇ ਹਨ ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਤਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ, ਦੋਏ ਪੰਦੀ ਦੋਏ ਰਾਹ ਚਲਾਏ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਆਪ ਹੀ ਨਾਮ ਵੱਲ ਹੁੰਦੀ ਹੈ। ਧਿਆਨ ਦੇਣਾ ਜੀ, ਜਿਹੜਾ ਮਨ ਮਲੀਨ ਹੈ ਉਹ ਤਾਂ ਮਾਇਆ ਵੱਲ ਖਿੱਚ ਖਾਏਗਾ ਅਤੇ ਜਿਹੜਾ ਮਨ ਨਿਰਮਲ ਹੈ ਉਹ ਉਸਦੀ ਰੁਚੀ ਆਪਣੇ ਆਪ ਨਾਮ ਵੱਲ ਆਉਂਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪ ਹੀ ਅਲੋਪ ਹੋ ਜਾਂਦਾ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਪਰਮ ਭੁਲਾਵੇ ਦਾ ਹਨੇਰ ਅਤੇ ਉਸਦੇ ਲਾਓ ਲਸ਼ਕਰ ਅਤੇ ਅਠੀਲੀ ਫੌਜ ਵੀ ਆਪ ਹੀ ਅਲੋਪ ਹੋ ਜਾਂਦੇ ਹਨ। ਸੋ ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਪਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ, ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ, ਅਥਵਾ ਅਕਾਲ ਪੁਰਖ ਦੀ ਭੁੱਲ ਹੀ ਪਾਪ ਹੈ ਅਤੇ ਯਾਦ ਹੀ ਪੁੰਨ ਹੈ। ਹਾਂਜੀ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਅਸੀਂ ਸਮਝਦੇ ਹਾਂ ਕਿਸੇ ਨੇ ਚੋਰੀ ਕੀਤੀ ਪਾਪ ਹੈ ਜਾਂ ਕਿਸੇ ਨੇ ਝੂਠ ਬੋਲਿਆ ਪਾਪ ਹੈ, ਉਹ ਤਾਂ ਪਾਪ ਹੈ ਹੀ ਕਿਉਂਕਿ ਰੱਬ ਨੂੰ ਭੁਲਾ ਕੇ ਚੋਰੀ ਕੀਤੀ, ਪਾਪ ਝੂਠ ਬੋਲਿਆ ਰੱਬ ਨੂੰ ਭੁਲਾ ਕੇ। ਪਰ ਜਿਹੜੇ ਅਸੀਂ ਨਿਰਦੋਖ ਕਰਮ ਕਰਦੇ ਹਾਂ ਜਿਵੇਂ ਕੱਪੜੇ ਪਹਿਨਣੇ, ਖਾਣਾ ਖਾਣਾ, ਇਸ਼ਨਾਨ ਪਾਣੀ ਕਰਨਾ, ਜਾਂ ਜਿਹੜੇ ਚੰਗੇ ਕਰਮ ਸੇਵਾ ਆਦਿ ਕਰਦੇ ਹਾਂ, ਪੁੰਨਦਾਨ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਜੇ ਇਹਨਾਂ ਵਿੱਚ ਵੀ ਪਰਮਾਤਮਾ ਦੀ ਯਾਦ ਨਹੀਂ ਉਹ ਵੀ ਪਾਪ ਹੈ ਕਿਉਂਕਿ ਪਰਮਾਤਮਾ ਨੂੰ ਭੁਲਾਉਣਾ ਹੀ ਪਾਪ ਹੈ। ਸੋ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ ਅਤੇ ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਚੀਜ਼ ਦਾ ਅਭਿਆਸ ਕਰਨਾ ਹੈ, ਜਿਸ ਚੀਜ਼ ਨੂੰ ਆਪਣੇ ਅੰਦਰ ਦ੍ਰਿੜਾਉਣਾ ਹੈ, ਉਸੇ ਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਅਤੇ ਮਚਲੇ ਹੋ ਗਏ ਹਾਂ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗਹੇਤ ਸਾਜਨ ਤਿਆਗ ਖਰੇ, ਹੋਣ ਕੋਹਰਾ ਅਨਹੋਣ ਮੀਠਾ, ਵਿਖਿਆ ਮੈਂ ਲਪਟਾਏ ਜਰੇ। ਸੋ ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਕਿਹੜੇ ਨੁਕਤੇ ਦੀ ਬਾਬਤ? ਜਿਹੜਾ ਹੁਣੇ ਪਿੱਛੇ ਪੜਿਆ ਕਿ ਮਲੀਨ ਮਨ ਦਾ ਰੁੱਖ ਮਾਇਆ ਵੱਲ ਹੁੰਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਨਾਮ ਵੱਲ ਹੁੰਦੀ ਹੈ। ਸੋ ਮਨ ਨੂੰ ਨਿਰਮਲ ਰੱਖਣ ਲਈ ਜ਼ਰੂਰੀ ਹੈ ਰੱਖਣਾ, ਕਿਉਂਕਿ ਸਾਡਾ ਭੁੱਖ ਤਾਂ ਹੀ ਪੈਦਾ ਹੋਏਗੀ ਨਾਮ ਦੀ ਜੇ ਮਨ ਨਿਰਮਲ ਹੋਵੇਗਾ। ਸੋ ਮਨ ਨੂੰ ਨਿਰਮਲ ਬਣਾਉਣ ਲਈ ਇੱਥੇ ਕੁਝ ਉਪਦੇਸ਼ ਦਿੱਤੇ ਗਏ ਹਨ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਸਨੂੰ ਕਮਾਉਣਾ ਕਾਫ਼ੀ ਬਹੁਤ ਜ਼ਰੂਰੀ ਹੈ। ਉਹ ਕਿਹੜੇ ਉਪਦੇਸ਼ ਹਨ? ਰੋਸ ਨਾ ਕਾਹੂੰ ਸੰਗ ਕਰੋ, ਆਪਨ ਆਪ ਵਿਚਾਰ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ। ਇਹ ਜਿਹੜਾ ਅਸੀਂ ਰੋਜ਼ਮਰਾ ਦਾ ਜੀਵਨ ਬਿਤਾਉਂਦੇ ਹਾਂ ਉਸ ਵਿੱਚ ਇਹਨਾਂ ਉਪਦੇਸ਼ਾਂ ਨੂੰ ਜੇ ਕਮਾਵਾਂਗੇ ਤਾਂ ਹੀ ਸਾਡਾ ਮਨ ਨਿਰਮਲ ਰਹਿ ਸਕਦਾ। ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ, ਨਿੰਦਾ ਭਲੀ ਕਿਸੇ ਕੀ ਨਾਈ, ਦਇਆ ਛਿਮਾ ਤਨ ਪ੍ਰੀਤ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਿਆਈ, ਸਾਰੀ ਦੁਨੀਆਂ ਨਾਲ ਪਿਆਰ, ਸਾਂਝ ਕਰੀ ਜੈ ਗੁਣੇ ਕੇਰੀ, ਛੋੜ ਅਵਗੁਣ ਚਲੀਏ, ਅਵਗੁਣ ਕੋ ਨ ਚਿਤਾਰੇ, ਹੱਥੋਂ ਦੇ ਕੇ ਭਲਾ ਮਨਾਏ, ਅਣ ਹੁੰਦੇ ਆਪ ਵੰਡਾਏ, ਆਪ ਗਵਾਏ ਸੇਵਾ ਕਰੇ, ਤਜੋ ਸਿਆਨਵ ਸੁਰਜਨੋ ਸਿਮਰੋ ਹਰ ਹਰ ਰਾਏ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ, ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਹ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਸੋ ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਅ ਸਹਾਇਕ ਹੋ ਸਕਦੇ ਹਨ। ਕਿਉਂ? ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਸਾਡੇ ਅੰਤਸ਼ਕਰਨ ਦੇ, ਕਿਉਂਕਿ ਜਦੋਂ ਅਸੀਂ ਅੱਜ ਇੱਕ ਫੈਸਲਾ ਕਰ ਲਿਆ ਕਿ ਕੱਲ੍ਹ ਤੋਂ ਰੋਸ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਕਾਮ ਨਹੀਂ ਕਰਨਾ, ਇਸ ਤਰ੍ਹਾਂ ਔਗਣਾਂ ਵਿੱਚ ਗਲਤਾਨ ਨਹੀਂ ਰਹਿਣਾ, ਕਿਸੇ ਦੀ ਨਿੰਦਾ ਨਹੀਂ ਕਰਨੀ, ਪਰ ਜਦੋਂ ਕੋਈ ਸਾਡੇ ਨਾਲ ਬੁਰਾ ਕਰਦਾ ਹੈ ਇੱਕਦਮ ਅੰਤਸ਼ਕਰਨ ਵਿੱਚੋਂ ਹਵਾੜ ਨਿਕਲਦੀ ਹੈ, ਉਹ ਜਿਹੜਾ ਅਸੀਂ ਫੈਸਲਾ ਕੀਤਾ ਸੀ ਰੋਸ ਨਹੀਂ ਕਰਨਾ ਇੱਕਦਮ ਭੁੱਲ ਜਾਂਦਾ ਹੈ, ਰੋਸ ਕਰ ਬੈਠਦੇ। ਕੋਈ ਸਾਡੀ ਹੋਮੇ ਨੂੰ ਚੋਟ ਪਹੁੰਚਾਉਂਦਾ ਹੈ, ਅਸੀਂ ਫੈਸਲਾ ਕੀਤਾ ਗੁੱਸਾ ਨਹੀਂ ਕਰਨਾ, ਇੱਕਦਮ ਅੰਦਰੋਂ ਬੁਰਾਉਂਦਾ ਹੈ, ਗੁੱਸਾ ਕਰ ਬੈਠਦੇ ਹਾਂ ਅਚਾਨਕ ਹੀ। ਉਹ ਕਿਉਂ ਕਰ ਬੈਠਦੇ ਹਾਂ? ਕਿ ਅੰਤਸ਼ਕਰਨ ਵਿੱਚ ਪਹਿਲਾਂ ਹਵਾੜ ਜਿਹੜੀ ਜਮ੍ਹਾਂ ਹੈ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀ। ਸੋ ਜੇ ਇਹਨਾਂ ਉਪਦੇਸ਼ਾਂ ਨੂੰ ਅਮਲੀ ਤੌਰ ਤੇ ਕਮਾਉਣਾ ਹੈ ਆਪਣੇ ਮਨ ਨੂੰ ਨਿਰਮਲ ਰੱਖਣ ਲਈ ਤਾਂ ਕਿ ਨਾਮ ਦੀ ਰੁਚੀ ਪੈਦਾ ਹੋਵੇ ਤਾਂ ਫਿਰ ਜਿਹੜੀ ਉਹ ਵਕਤੀ ਤੌਰ ਤੇ ਅੰਤਸ਼ਕਰਨ ਦੀ ਹਵਾੜ ਨਿਕਲਦੀ ਹੈ ਉਸ ਦਾ ਪਹਿਲੇ ਇਲਾਜ ਕਰਨਾ ਪਵੇਗਾ। ਸੋ ਉਸ ਦਾ ਇਲਾਜ ਇੱਥੇ ਦਰਸਾਇਆ ਗਿਆ ਹੈ ਕਿ ਜਦ ਕਦੇ ਵੀ ਸਾਡੇ ਅੰਦਰੋਂ ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਨਿੰਦਾ ਆਦਿ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ, ਕੋਈ ਵੀ ਖਿਆਲ, ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਹੋ ਕੋਈ ਨਾ ਫਿਰ ਕੀ ਹੋਇਆ ਜਾਣ ਦੇ ਛੱਡ ਪਰੇ ਕਹਿ ਕੇ ਉਸੇ ਵੇਲੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕਰ। ਹਾਂਜੀ, ਫੈਸਲਾ ਕੀਤਾ ਅੱਜ ਤੋਂ ਗੁੱਸਾ ਨਹੀਂ ਕਰਨਾ। ਕੱਲ ਕਿਸੇ ਨੇ ਸਾਡੇ ਮਰਜ਼ੀ ਦੇ ਖਿਲਾਫ਼ ਕੋਈ ਕੰਮ ਕਰ ਲਿਆ, ਜਦੋਂ ਗੁੱਸਾ ਉਪਜਣ ਲੱਗੇ ਤਾਂ ਹੀ ਸੋਚ ਲਓ ਚਲੋ ਕੋਈ ਨਹੀਂ ਫਿਰ ਕੀ ਹੋਇਆ ਜਾਣ ਦੇ ਛੱਡ ਪਰੇ ਕਹਿ ਕੇ ਭੁਲਾ ਦਿਓ ਉਸ ਗੱਲ ਨੂੰ। ਪਰ ਜੇਕਰ ਫਿਰ ਵੀ ਉਹ ਨੀਵੇਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਨ, ਉਹ ਕੋਈ ਕਹਿਣਾ ਗੱਲ ਨਾ ਬਣੇ ਤਾਂ ਫਿਰ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ, ਜਾਂ ਫਿਰ ਉੱਚੀ ਉੱਚੀ ਵਾਹਿਗੁਰੂ 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 ਦਾ ਜਾਪ ਕਰੋ, ਜਾਂ ਫਿਰ ਉੱਚੀਆਂ ਪਿਆਰ ਅਤੇ ਸ਼ਰਧਾ ਭਾਵਨੀਆਂ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ, ਜਾਂ ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ, ਜਾਂ ਗੁਰਮਤ ਦੀਆਂ ਲਿਖਤਾਂ ਪੁਸਤਕਾਂ ਅਤੇ ਗ੍ਰੰਥ ਪੜ੍ਹੋ, ਜਾਂ ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਸੋ ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਅੰਤਸ਼ਕਰਨ ਵਿੱਚ ਤਸ ਵਸ ਰਸ ਜਾਵੇਗਾ ਅਤੇ ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ। ਧਿਆਨ ਦੇਣਾ ਜੀ ਕਿ ਜਿਹੜਾ ਵੀ ਕੋਈ ਗੰਦਾ ਖਿਆਲ, ਕੋਈ ਨੀਵਾਂ ਫੁਰਨਾ ਉਪਜੇ ਉਸੇ ਵੇਲੇ ਭੁਲਾ ਦੇਈਏ, ਭਾਵੇਂ ਫਿਰ ਕੀ ਕੋਈ ਹੋਏ ਕੋਈ ਨਾ ਕੀ ਹੋਇਆ ਕਹਿ ਕੇ, ਜਾਂ ਫਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ, ਜਾਂ ਗੁਰਬਾਣੀ ਕੀਰਤਨ ਸੁਣ ਕੇ, ਜਾਂ ਗੁਰਬਾਣੀ ਦਾ ਕੀਰਤਨ ਆਪ ਉਚਾਰਨ ਕਰਕੇ, ਜਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ, ਕੋਈ ਲਿਖਤੀ ਸੰਗਤ ਗੁਰਮੁਖ ਪਿਆਰਿਆਂ ਦੀ ਸਾਡੇ ਕੋਲ ਗ੍ਰੰਥ ਪਏ ਹਨ, ਉੱਚੀਆਂ ਸੁੱਚੀਆਂ ਗੁਰੂ ਮਹਾਰਾਜ ਦੀਆਂ ਸਾਖੀਆਂ ਪੜ੍ਹ ਕੇ, ਕੋਈ ਉੱਚੀ ਸੁੱਚੀ ਸੇਵਾ ਕਰਕੇ, ਜੋ ਵੀ ਕਰਨਾ ਹੈ ਉਸੇ ਵੇਲੇ, ਕਿਉਂਕਿ ਇਹ ਦੁਬਾਰਾ ਨਹੀਂ ਦੁਹਰਾਉਣਾ ਉਸ ਖਿਆਲ ਨੂੰ, ਕਿਉਂਕਿ ਜੇ ਦੁਬਾਰਾ ਦੁਹਰਾਇਆ ਤਾਂ ਇਹ ਘੋਟਿਆ ਜਾਵੇਗਾ। ਪਿੱਛੇ ਅਸੀਂ ਪੜ੍ਹਿਆ ਕਿ ਘੋਟ ਘੋਟ ਕੇ ਇਹ ਸ਼ਕਤੀਮਾਨ ਬਣਿਆ ਹੈ, ਅਤੇ ਜੇ ਘੋਟਿਆ ਗਿਆ ਤਾਂ ਇਸ ਗਿਲਾਨੀ ਦਾ ਜ਼ਹਿਰ ਹੋਰ ਵੱਧ ਜਾਵੇਗਾ। ਅੱਜ ਜਿਤਨੀ ਸ਼ਕਤੀ ਨਾਲ ਉਸਦੀ ਹਵਾੜ ਨਿਕਲੀ ਹੈ, ਜੇ ਉਹ ਉਸੇ ਵੇਲੇ ਉਸ ਦਿਨ ਘੋਟਿਆ ਗਿਆ, ਅਗਲੇ ਦਿਨ ਉਸ ਤੋਂ ਜ਼ਿਆਦਾ ਫਿਰ ਹਵਾੜ ਨਿਕਲੇਗੀ, ਫਿਰ ਕਿੱਥੇ ਬਰਦਾਸ਼ਤ ਹੋਏਗੀ। ਸੋ ਜੇ ਸ਼ੁਰੂਆਤ ਕਰਨੀ ਹੈ ਤਾਂ ਅੱਜ, ਸੋ ਜੇ ਨਹੀਂ ਕਰਾਂਗੇ ਤਾਂ ਇਹ ਮੁੜ ਮੁੜ ਯਾਦ ਆਵੇਗਾ, ਨੀਵਾਂ ਸੰਕਲਪ ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਅੰਤਸ਼ਕਰਨ ਵਿੱਚ ਤਸ ਵਸ ਰਸ ਜਾਵੇਗਾ, ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ, ਅੰਦਰਲੀ ਗੁੱਜੀ ਅੱਗ ਵਿੱਚ ਸੜਦੇ ਬਲਦੇ ਰਹਾਂਗੇ, ਅਵਸ਼ ਅਤੇ ਸਹਿਜੇ ਹੀ ਪਾਪ ਹੁੰਦੇ ਰਹਿਣਗੇ, ਉੱਚੀ ਸੁੱਚੀ ਭਾਵਨਾ ਤੋਂ ਕੋਰੇ ਅਤੇ ਮਨੂਰ ਹੁੰਦੇ ਜਾਵਾਂਗੇ, ਜਮਾਂ ਦੇ ਵਸ ਪੈ ਜਾਵਾਂਗੇ, ਲੋਕ ਪਰ ਲੋਕ ਅਜਾਈ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸੇ ਕਰਕੇ ਗੁਰਬਾਣੀ ਦੁਆਰਾ ਸਾਨੂੰ ਇਹ ਤਾੜਨਾ ਕੀਤੀ ਗਈ ਹੈ, ਦੁੱਖ ਤਦੇ ਜਾਂ ਵਿਸਰੈ ਭੁੱਖ ਵਿਆਪੈ ਬੋ ਬਿਤਾਵੈ, ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ, ਕੋਟ ਬਿਗੰਤ ਇਸ ਲਾਗ ਤੇ ਜਿਸ ਨੂੰ ਵਿਸਰੈ ਨਾ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ, ਨਾਨਕ ਵਿਣ ਨਾਵੇ ਆਲੂਦਿਆ ਜਿੱਤੀ ਹੋਰ ਖਿਆਲ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜਿਉਂ ਸੰਨੀ ਉੱਪਰ ਚੋਰ। ਸੋ ਆਪਣੇ ਉਦਮ ਨੂੰ ਫਿਰ ਦੁਹਰਾ ਦੇਈਏ ਤਾਂ ਕਿ ਸਾਨੂੰ ਯਾਦ ਰਹੇ ਕਿ ਸਵਾਸ ਸਵਾਸ ਸਿਮਰਨ ਕਰਨ ਨਾਲ ਸਾਡੇ ਅੰਦਰ ਨਾਮ ਦੀ ਭੁੱਖ ਉਪਜਦੀ ਹੈ, ਜਿਸ ਦੁਆਰਾ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਪਰ ਸਵਾਸ ਸਵਾਸ ਭੁੱਖ ਤਾਂ ਹੀ ਉਪਜੇਗੀ, ਸਿਮਰਨ ਕਰਨ ਨੂੰ ਚਿੱਤ ਤਾਂ ਹੀ ਕਰੇਗਾ, ਨਾਮ ਵੱਲ ਸਾਡੇ ਮਨ ਦਾ ਰੁੱਖ ਤਾਂ ਹੀ ਹੋਵੇਗਾ ਜੇ ਮਨ ਦੀ ਰੁਚੀ ਨੂੰ ਨਿਰਮਲ ਰੱਖਾਂਗੇ। ਅਤੇ ਨਿਰਮਲ ਰੱਖਣ ਲਈ ਸਾਨੂੰ ਇਹ ਬਾਹਰਲੇ ਗੁਣ ਗ੍ਰਹਿਣ ਕਰਨੇ ਪੈਣਗੇ। ਰੋਸ ਨਾ ਕਾਉ ਸੰਗ ਕਰੋ, ਕਿਸੇ ਦਾ ਬੁਰਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਔਗੁਣਾਂ ਨੂੰ ਛੱਡਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਹੋਰ ਗੱਲਾਂ ਦੇ ਵੱਲ ਧਿਆਨ ਨਹੀਂ ਦੇਣਾ। ਨਾਨਕ ਲੇਖਿਆ ਇੱਕ ਗੱਲ ਇੱਕੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ। ਪਰ ਇਸ ਵਿੱਚ ਸਾਡੀ ਰੁਕਾਵਟ ਬਣਦਾ ਹੈ ਸਾਡਾ ਅੰਤਸ਼ਕਰਨ। ਸੋ ਅੰਤਸ਼ਕਰਨ ਦਾ ਇਲਾਜ ਕਰਨਾ ਹੈ, ਜੋ ਹੀ ਨੀਵਾਂ ਸੰਕਲਪ ਉਪਜੇ ਜਿਵੇਂ ਇੱਥੇ ਪਿੱਛੇ ਦੱਸਿਆ, ਫੌਰਨ ਉਸਦਾ ਇਲਾਜ ਕਰਨਾ ਹੈ ਜਿੰਨੇ ਤਰੀਕੇ ਦੱਸਣ ਉਸ ਅਨੁਸਾਰ। ਅਤੇ ਨਾਲ ਇੱਕ ਗੱਲ ਹੋਰ ਕਿ ਆਪਣੇ ਜੀਵਨ ਵਿੱਚ ਚੋਣ ਕਰਨੀ ਹੈ ਇੱਕ ਪੱਖ ਦੀ, ਜੇ ਪਰਮਾਰਥ ਵੱਲ ਲੱਗਣਾ ਹੈ ਤਾਂ ਪਰਮਾਰਥ ਵੱਲ, ਦੁਨੀਆਂ ਵਿੱਚ ਮਹਿਮਾਨ ਦੀ ਤਰ੍ਹਾਂ। ਇਹ ਨਹੀਂ ਕਿ ਸੰਗਤ ਵੀ ਕਰੋ ਕੁਸੰਗਤ ਵੀ ਕਰੋ, ਇਸ ਤਰ੍ਹਾਂ ਦੋ ਬੇੜੀਆਂ ਵਿੱਚ ਪੈਰ ਰੱਖਣ ਨਾਲ ਸਾਡੇ ਜੀਵਨ ਵਿੱਚ ਕਦੀ ਤਬਦੀਲੀ ਨਹੀਂ ਆਵੇਗੀ। ਗੁਰਬਾਣੀ ਵਿਚਾਰ ਲੇਖ ਨੰਬਰ 99 ਪਾਪ ਹੁਣ ਭਾਗ ਵਿੱਚ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਲਿਖਤਾਂ ਜਿੱਥੇ ਸਾਨੂੰ ਸੇਧ ਦਿੰਦੀਆਂ ਹਨ ਉੱਥੇ ਸਾਡੇ ਮਨ ਵਿੱਚ ਉਤਸ਼ਾਹ ਵੀ ਪੈਦਾ ਕਰਦੀਆਂ ਹਨ। ਤੀਸਰਾ, ਇਹਨਾਂ ਲਿਖਤਾਂ ਦਾ ਇਹ ਫਾਇਦਾ ਹੈ, ਜਿਵੇਂ ਅਸੀਂ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ, ਇਸ ਵਿੱਚ ਹੁਕਮ ਲਫਜ਼ ਆਉਂਦਾ ਹੈ ਜਦੋਂ ਇਸ ਹੁਕਮ ਦਾ ਲੇਖ ਪੜ੍ਹਦੇ ਹਾਂ ਉਸ ਵਿੱਚ ਪੂਰੇ ਹੁਕਮ ਦੀ ਵਿਆਖਿਆ ਹੁੰਦੀ ਹੈ, ਸਾਨੂੰ ਪਤਾ ਚੱਲ ਜਾਂਦਾ ਹੈ ਕਿ ਹੁਕਮ ਕਿਹੜੇ ਹੁਕਮ ਵੱਲ ਗੁਰਬਾਣੀ ਦਾ ਇਸ਼ਾਰਾ ਹੈ, ਯਾਨੀ ਗੁਰਬਾਣੀ ਦੇ ਅੰਤਰੀ ਭਾਵਾਂ ਦੀ ਸਾਨੂੰ ਸਮਝ ਆਉਂਦੀ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 132 ਲਿਖਤਾਂ ਨੇ ਅਤੇ ਜਿਨ੍ਹਾਂ ਕੋਲ ਲਿਖਤਾਂ ਨਹੀਂ ਨੇ ਇੱਕ ਇੱਕ ਸੈੱਟ ਸਾਰੇ ਲੈ ਕੇ ਜਾਓ, ਜੇ ਕਿਸੇ ਦੀ ਸਮਰੱਥਾ ਨਹੀਂ ਕਮ ਸੇ ਕਮ ਇੱਕ ਸਿਮਰਨ ਅਤੇ ਸੰਗਤ ਦੀ ਕਿਤਾਬ ਜ਼ਰੂਰ ਲੈ ਕੇ ਜਾਓ, ਕਿਉਂਕਿ ਇਹ ਅਨੁਭਵੀ ਲਿਖਤਾਂ ਨੇ, ਕਿਸੇ ਨੇ ਆਪ ਕਮਾ ਕੇ ਆਪਣੇ ਆਤਮਕ ਅਨੁਭਵ ਵਿੱਚੋਂ ਲਿਖੀਆਂ ਨੇ ਅਤੇ ਗੁਰਬਾਣੀ ਅਨੁਸਾਰ ਸਾਨੂੰ ਜੀਵਨ ਜੀਵਨ ਦੀ ਪ੍ਰੇਰਨਾ ਦਿੰਦੀਆਂ ਨੇ। ਸੋ ਆਪ ਜੀ ਲਿਖਤਾਂ ਲੈ ਕੇ ਇਹਨਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਲੋਕ ਪ੍ਰਲੋਕ ਸਵਾਰ ਸਕਦੇ ਹਾਂ।